ਸਾਧਕਾ ਸੰਗ ਨਰਕ ਪਰ ਹਰੈ। ਸਾਧੂ ਦੀ ਸੰਗਤ ਕਰਕੇ ਨਰਕਾਂ ਦਾ ਤਿਆਗ ਹੋ ਜਾਂਦਾ, ਸਜ਼ਾ ਨਹੀਂ ਮਿਲਦੀ, ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਿਰਪਾ ਅਕਾਲ ਪੁਰਖ ਦੀ ਹੀ ਹੁੰਦੀ ਹੈ। ਅਕਾਲ ਪੁਰਖ ਨੇ ਹੀ ਸਤਿਗੁਰੂ ਰੂਪ ਧਾਰਨ ਕੀਤਾ ਹੈ, ਸਤਿਗੁਰੂ ਨੇ ਹੀ ਮਹਾਤਮਾ ਬਣਾਇਆ, ਇੱਕ ਜੀਵ ਨੂੰ ਪਕੜ ਕੇ ਉਹਦੇ ਉੱਤੇ ਕਿਰਪਾ ਕਰਤੀ, ਉਹਨੂੰ ਮਹਾਤਮਾ ਬਣਾਤਾ। ਪ੍ਰਿੰਸੀਪਲ ਹੈ, ਪ੍ਰੋਫੈਸਰ ਹੈ, ਟੀਚਰ ਹੈ, ਪਰ ਮੋਨੀਟਰ ਵੀ ਹੈ। ਸਕੂਲ ਦੇ ਇੱਕ ਲਾਇਕ ਬੱਚੇ ਨੂੰ ਕਲਾਸ ਵਿੱਚ ਮੋਨੀਟਰ ਬਣਾ ਦਿੱਤਾ ਜਾਂਦਾ। ਮਹਾਤਮਾ ਤਾਂ ਇੱਕ ਮੋਨੀਟਰ ਨੇ, ਜਿਹੜੇ ਮੋਨੀਟਰ ਫਿਰ ਸਾਵਧਾਨ ਰੱਖਦੇ ਨੇ ਆਪਾਂ ਨੂੰ, ਬਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਇਹ ਸਾਰੀ ਕੁਝ ਬਖਸ਼ਿਸ਼ ਹੈ ਆਪਣੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ। ਸਾਧਕੈ ਸੰਗ ਈਹਾਂ ਊਹਾਂ ਸੁਹੇਲਾ, ਮਹਾਤਮਾ ਦੀ ਸੰਗਤ ਕਰਕੇ ਇੱਥੇ ਅਤੇ ਉੱਥੇ ਦੋਵਾਂ ਸਥਾਨਾਂ ਦੇ ਉੱਤੇ ਹੀ ਸੁਖੀ ਰਹਿੰਦਾ ਹੈ। ਸਾਧ ਸੰਗ ਵਿਛੜਤ ਹਰ ਮੇਲਾ, ਜਿਹੜਾ ਰੱਬ ਨਾਲੋਂ ਜੀਵ ਵਿਛੜਿਆ ਹੁੰਦਾ, ਜੋ ਸਾਧ ਸੰਗਤ ਕਰਨ ਲੱਗ ਜਾਵੇ, ਮਹਾਤਮਾ ਦੀ ਸੰਗਤ ਕਰੀ ਜਾਵੇ, ਸਤਿਗੁਰੂ ਜੀ ਦੇ ਕੋਲ ਆ ਕੇ ਬੈਠਦਾ ਰਹੇ, ਉਹ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬੈਸੀਠ। ਮਹਾਰਾਜ ਕਹਿੰਦੇ ਫਿਰ ਵਿਛੜੇ ਹੋਏ ਨੂੰ ਅਸੀਂ ਮੇਲ ਦਿੰਦੇ ਹਾਂ, ਸੰਗਤ ਵਿੱਚ ਬਹਿਣਾ ਪੈਂਦਾ। ਜੋ ਇੱਛਾ ਸੋਈ ਫਲ ਪਾਵੈ, ਸਾਧਕੈ ਸੰਗ ਨਾ ਬਿਰਥਾ ਜਾਵੈ। ਸਾਧੂ ਸੰਗਤ ਕਰਦਿਆਂ ਜੋ ਵੀ ਫਲ ਆਪਾਂ ਚਾਹੁੰਦੇ ਹਾਂ ਉਹੀ ਮਿਲ ਜਾਂਦਾ। ਮਹਾਤਮਾ ਆਪਣੀ ਕਮਾਈ ਵਿੱਚੋਂ ਬਹੁਤ ਕੁਛ ਦੇ ਜਾਂਦੇ ਨੇ ਇਨਸਾਨ ਨੂੰ, ਭਾਵੇਂ ਵੀ ਸਾਡੀ ਕਮਾਈ ਨਹੀਂ, ਪਰ ਜਿਹੜੀ ਸਾਡੀ ਸੇਵਾ ਹੁੰਦੀ ਕੋਲ ਰਹਿੰਦਿਆਂ ਹੋਇਆ ਸੁਤੇ ਸਿੱਧੀ ਮਿਲ ਜਾਂਦੀ ਹੈ। ਸੁਤੇ ਸਿੱਧ ਸੇਵਾ ਕਰਦਿਆਂ, ਜਿਵੇਂ ਮਹਾਤਮਾ ਦੀ ਚਰਨ ਚਾਪੀ ਕਰ ਰਹੇ ਸੀ ਅਸੀਂ, ਭਈ ਥਕਾਵਟ ਹੋ ਜਾਂਦੀ ਬਹੁਤ, ਜ਼ੋਰ ਬਹੁਤ ਲੱਗ ਜਾਂਦਾ, ਸੁਤੇ ਸਿੱਧੀ ਗੱਲ ਚੱਲ ਪਈ। ਇਹ ਗੱਲ ਚੱਲੀ ਕਿ ਵੀ ਜਿਹੜਾ ਮਹਾਤਮਾ ਦੇ ਪੈਰ ਥੱਲੇ ਕੋਈ ਕੀੜਾ ਮਰ ਜਾਂਦਾ ਜਾਂ ਕੋਈ ਹੋਰ ਸੁਤੇ ਸਿੱਧ, ਕਈ ਵਾਰ ਉਹ ਤੋਂ ਪਾਪ ਹੋ ਜਾਂਦਾ, ਜਾਂ ਮਹਾਤਮਾ ਕੋਈ ਬੜੇ ਪੁੰਨ ਦਾ ਕੰਮ ਕਰ ਦਿੰਦਾ ਕੋਈ, ਇਹ ਨਾਲੇ ਕਹਿੰਦੇ ਨੇ ਮਹਾਤਮਾ ਪਾਪ ਅਤੇ ਪੁੰਨ ਤੋਂ ਨਿਰਲੇਪ ਨੇ, ਉੱਨੀ ਪਾਪੀ ਆਖਣ ਨਾ ਹੈ। ਫਿਰ ਨਾਲੇ ਫਿਰ ਇਹਦੇ ਪਾਪ ਅਤੇ ਪੁੰਨ ਕਿਹਨੂੰ ਲੱਗਦੇ ਨੇ ਜਾ ਕੇ? ਮਹਾਤਮਾ ਕਹਿਣ ਲੱਗੇ ਜਿਹੜੇ ਮਹਾਤਮਾ ਦੀ ਨਿੰਦਿਆ ਕਰਦੇ ਨੇ ਨਾ, ਉਹ ਜਿੰਨੇ ਪਾਪ ਸੁਤੇ ਸਿੱਧ ਹੁੰਦੇ ਉਹ ਸਾਰੇ ਨਿੰਦਕ ਨੂੰ ਮਿਲ ਜਾਂਦੇ ਆ। ਨਿੰਦਕ ਉਹਦੇ ਪਾਪਾਂ ਨੂੰ ਲੈ ਜਾਂਦੇ ਨੇ ਤੇ ਪੁੰਨਾਂ ਨੂੰ ਉਹਦੇ ਸ਼ਰਧਾਲੂ ਲੈ ਜਾਂਦੇ ਨੇ, ਕਿਉਂਕਿ ਜਿਹੜੇ ਸੇਵਾ ਕਰਦੇ ਨੇ ਸੁਤੇ ਸਿੱਧ ਹੀ ਉਹ ਪੁੰਨ ਹੋ ਜਾਂਦੇ ਨੇ। ਇਸ ਕਰਕੇ ਬਹੁਤ ਹੀ ਅਮੀਰ ਵਿਅਕਤੀ ਜਿਹੜਾ ਹੁੰਦਾ ਹੈ, ਜਿਹੜਾ ਬੰਦਾ ਉਹਦੇ ਕੋਲ ਰਹਿੰਦਾ, ਉਹ ਸੁਤੇ ਸਿੱਧ ਹੀ ਕਹਿੰਦਾ ਉਹ ਆਖ ਕਾਰ ਸਾਡੀ ਖਟਾਰਾ ਜੀ ਖੜੀ ਹੈ, ਤੂੰ ਹੀ ਲੈ ਜਾ। ਹੁੰਦੀ ਤਾਂ ਵਧੀਆ ਹੀ ਹੈ ਪਰ ਉਹਦੇ ਲਈ ਤਾਂ ਖਟਾਰਾ ਹੀ ਹੁੰਦੀ। ਉਹਨੂੰ ਥੋੜ੍ਹੇ ਬਹੁਤ ਪੈਸੇ ਦੇਣੇ ਵੀ ਔਖੇ ਨਹੀਂ ਹੁੰਦੇ, ਉਹਨੂੰ ਕੋਈ ਚੀਜ਼ ਦੇਣੀ ਵੀ ਨਹੀਂ ਔਖੀ। ਉਹ ਸੁਤੇ ਸਿੱਧ ਹੀ ਕਹਿੰਦਾ, ਰਾਜਾ ਮਹਾਰਾਜਾ ਜੇ ਹੋਵੇ ਉਹ ਸੁਤੇ ਸਿੱਧ ਕਹਿੰਦਾ, ਆਹ ਇੱਕ ਜ਼ਮੀਨ ਜੀ ਵਿਹਲੀ ਜੀ ਪਈ ਹੈ 100 ਏਕੜ, ਜੇ ਤੂੰ ਹੀ ਲੈਣਾ। 100 ਏਕੜ ਉਹ ਸੁਭਾਵਿਕ ਹੀ ਦੇ ਦਿੰਦਾ ਉਹਨੂੰ। ਮਹਾਤਮਾ ਕੋਲ ਵੀ ਇੰਨੀ ਕਮਾਈ ਇਕੱਠੀ ਹੋ ਜਾਂਦੀ ਹੈ, ਜੇ ਮਹਾਤਮਾ ਚਾਹੇ 7 ਅਰਬ ਬੰਦੇ ਨੂੰ ਅੱਜ ਇੱਕੋ ਟਾਈਮ ਤਾਰ ਸਕਦਾ, ਇੰਨੀ ਕਮਾਈ ਦਾ ਮਾਲਕ ਹੁੰਦਾ। ਪਰ ਕਿਉਂਕਿ ਇਹ ਹੁਕਮ ਤੋਂ ਬਾਹਰ ਨਹੀਂ ਜਾਂਦੇ, ਰੱਬ ਦੀ ਖੇਡ ਵਿੱਚ ਦਾਖਲ ਨਹੀਂ ਦਿੰਦੇ, ਇਸ ਕਰਕੇ ਨਹੀਂ ਕਰਨ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਕਰਨ ਵਾਸਤੇ ਤਾਂ ਜਦੋਂ ਮਰਜ਼ੀ ਜੋ ਮਰਜ਼ੀ ਕਰ ਸਕਦੇ। ਪਰ ਮਹਾਰਾਜ ਕਹਿੰਦੇ ਨੇ ਆਪਣੀ ਅਜਰ ਅਵਸਥਾ ਨੂੰ ਜਰ ਕੇ ਰੱਖਣਾ ਵੀ ਤਾਂ ਮਹਾਤਮਾ ਕੋਲੋਂ ਹੀ ਸਿੱਖਿਆ ਆਪਾਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਧੂ ਦੇ ਨਾਲ ਰਹਿਣ ਕਰਕੇ ਬੇਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ, ਸਭ ਕੁਛ ਪ੍ਰਾਪਤ ਹੁੰਦਾ। ਪਾਰ ਬ੍ਰਹਮ ਸਾਧ ਰਿਦ ਬਸੈ, ਪਾਰ ਬ੍ਰਹਮ ਜਦੋਂ ਵਸਦਾ ਹੀ ਵਾਹਿਗੁਰੂ ਉਹਦੇ ਹਿਰਦੇ ਵਿੱਚ ਹੈ, ਸਿਰਫ ਦੇਖਣ ਮਤ ਸਰੀਰ ਹੈ ਪਰ ਬੈਠਾ ਨਿਰੰਕਾਰ ਆਪ ਹੀ ਹੁੰਦਾ, ਕਿਉਂਕਿ ਆਪਣੀ ਇੰਨੀ ਉੱਚੀ ਅਵਸਥਾ ਜਾਂਦੀ ਨਹੀਂ। ਇਸ ਕਰਕੇ ਆਪਾਂ ਨੂੰ ਹੋਰ ਹੀ ਤਰ੍ਹਾਂ ਲੱਗਦੀਆਂ ਗੱਲਾਂ, ਪਰ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਚਲੀ ਜਾਂਦੀ ਹੈ ਇਹ ਖੁਦ ਹੀ ਬ੍ਰਹਮ ਬਣ ਜਾਂਦੇ ਨੇ, ਉਹ ਬ੍ਰਹਮ ਆਪ ਹੀ ਦੇਹੀ ਵਿੱਚ ਪ੍ਰਵੇਸ਼ ਕਰ ਲੈਂਦਾ, ਆਪ ਹੀ ਪ੍ਰਕਾਸ਼ਮਾਨ ਹੋ ਜਾਂਦਾ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਹੋ ਜਾਂਦਾ ਹੈ। ਅਗਲੀ ਅਸ਼ਟਪਦੀ ਵਿੱਚ ਆਪਾਂ ਨੂੰ ਬ੍ਰਹਮ ਗਿਆਨ ਤੇ ਹੀ ਸਾਰਾ ਉਪਦੇਸ਼ ਕਰਨਗੇ ਮਹਾਰਾਜ। ਨਾਨਕ ਉਧਰੈ ਸਾਧ ਸੁਣ ਰਸੈ, ਸਾਧੂ ਦੀ ਰਸਨਾ ਤੋਂ ਸੁਣ ਕੇ ਉਪਦੇਸ਼ ਉਹ ਜੀਵ ਦਾ ਪਾਰ ਉਤਾਰਾ ਹੋ ਜਾਂਦਾ, ਕਿਉਂਕਿ ਪਾਰ ਬ੍ਰਹਮ ਸਾਧ ਰਿਦ ਬਸੈ। ਧੁਰਕੀ ਬਾਣੀ ਦੇ ਵਿੱਚ ਭੱਟਾਂ ਤੋਂ ਵੀ ਲਿਖਵਾਏ ਨੇ ਸਵਈਏ, ਧੁਰਕੀ ਬਾਣੀ ਦੇ ਵਿੱਚ ਬਾਬਾ ਸੁੰਦਰ ਜੀ ਤੋਂ ਵੀ ਸੱਦ ਲਿਖਵਾਈ ਹੈ। ਇਹ ਬ੍ਰਹਮ ਜੋ ਮਰਜ਼ੀ ਕਰ ਸਕਦਾ, ਕਿਸੇ ਦੇ ਰਾਹੀਂ ਮਰਜ਼ੀ ਬਾਣੀ ਨੂੰ ਹੀ ਪ੍ਰਗਟ ਕਰ ਛੱਡਦੇ ਨੇ, ਆਪਣੇ ਰਾਹੀਂ ਵੀ ਕਰ ਸਕਦੇ ਨੇ। ਤੂੰ ਬੋਲ ਬਈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮੇਰੇ ਰਾਹੀਂ ਕਿਵੇਂ ਹੋ ਸਕਦਾ। ਬ੍ਰਹਮ ਹੈ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਹਉਂ ਨੂੰ ਮੇਟ ਕੇ ਆਪ ਹੀ ਵਿੱਚ ਬੋਲ ਪੈਂਦੇ ਨੇ। ਜਦੋਂ ਹੈ ਹੀ ਬ੍ਰਹਮ, ਜਦੋਂ ਜੀਵ ਬ੍ਰਹਮ ਦਾ ਹੀ ਤਾਂ ਰੂਪ ਹੈ, ਪਰ ਬਣਾਉਂਦੇ ਆਪ ਹੀ ਨੇ। ਸਾਧਕੈ ਸੰਗ ਸੁਣੋ ਹਰ ਨਾਉ, ਸਾਧੂ ਦੀ ਸੰਗਤ ਕਰਕੇ ਕਹਿੰਦੇ ਨਾਮ ਨੂੰ ਸੁਣਦਾ ਹਾਂ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਆ ਹੁਣ, ਆਮ ਬੰਦਿਆਂ ਲਈ ਤੇ ਵੀ ਕਥਾ ਹੋ ਰਹੀ ਹੈ, ਪਰ ਨਾਮ ਦੀ ਵਰਖਾ ਹੋ ਰਹੀ। ਇਹ ਨਾਮ ਹੀ ਤਾਂ ਹੁਣ ਮਿਲਦਾ ਆਪਾਂ ਨੂੰ। ਸਾਧ ਸੰਗ ਹਰ ਕੇ ਗੁਣ ਗਾਓ, ਸੁਤੇ ਸਿੱਧੀ ਸਾਧੂ ਦੇ ਨਾਲ ਮਿਲ ਕੇ, ਸਾਧ ਸੰਗਤ ਮਿਲ ਕੇ, ਸਤਿਗੁਰੂ ਕੋਲ ਬੈਠ ਕੇ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਜਦੋਂ ਮਰਜ਼ੀ ਬੋਲੋ, ਜਲੇ ਹੈ, ਥਲੇ ਹੈ, ਪੀਤ ਹੈ, ਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ ਹੈ, ਅਪੇਸ ਹੈ, ਇਹ ਵਾਹਿਗੁਰੂ ਦੇ ਸਾਰੇ ਗੁਣ ਹਨ। ਸਾਧਕੈ ਸੰਗ ਨਾ ਮਨ ਤੇ ਵਿਸਰੈ, ਸਾਧੂ ਦੀ ਸੰਗਤ ਕੀਤਿਆਂ ਮਨ ਵਿੱਚੋਂ ਵਾਹਿਗੁਰੂ ਵਿਸਰਦਾ ਨਹੀਂ। ਸੰਸਾਰੀ ਕਿਸੇ ਬੰਦੇ ਨੂੰ ਜਿਹੇ ਜਿਹੇ ਨੂੰ ਮਿਲਦੇ ਉਹ ਜਿਹੇ ਖਿਆਲਾਤ ਬਣ ਜਾਂਦੇ ਨੇ। ਅੱਜ ਦੀ ਦੁਨੀਆ ਸਾਰੀ ਫਿਲਮਾਂ ਦੇ ਮਗਰ ਲੱਗੀ ਹੋਣ ਕਰਕੇ ਸੰਸਾਰ ਦੇ ਲੋਕਾਂ ਨੂੰ ਮਿਲਾਂਗੇ, ਇਹਨਾਂ ਕੋਲ ਆਪਾਂ ਨੂੰ ਮਿਲਣਾ ਹੀ ਕੀ ਹੈ। ਦੇਖਣ ਨੂੰ ਤਾਂ ਆਪਾਂ ਨੂੰ ਇਉਂ ਲੱਗਦਾ ਕਿ ਆਪਾਂ ਬਹੁਤ ਉੱਚੇ ਉੱਠ ਗਏ, ਪਰ ਚਲੇ ਗਏ ਆਪਾਂ ਬਹੁਤ ਨੀਵੇਂ। ਦੇਖਣ ਮਾਤਰ ਲੱਗਦਾ ਕਿ ਅਸੀਂ ਬੜੇ ਉੱਚੇ ਚਲੇ ਗਏ, ਪਰ ਇਹ ਇੱਕ ਭੁਲੇਖਾ ਪੈ ਗਿਆ, ਜਾ ਰਿਹਾ ਨੀਵਾਂ ਤੇ ਕਹਿ ਰਿਹਾ ਮੈਂ ਬਹੁਤ ਉੱਚਾ ਉੱਠ ਗਿਆ। ਕਰੈਕਟਰ ਜਿਹੜਾ ਹੈ ਉਹ ਬਿਲਕੁਲ ਹੀ ਥੱਲੇ ਡਿੱਗ ਪਿਆ ਹੈ, ਤੇ ਪੈਸਿਆਂ ਨੂੰ ਕੀ ਕਰਨਾ, ਕਿਉਂਕਿ ਸਿੱਖੀ ਜਿਵੇਂ ਕੋਈ ਬੰਦਾ ਸੁੱਤੇ ਸਿੱਧ ਗੱਲ ਕਰੇ ਤਾਂ ਅਸੀਂ ਤਾਂ ਗੱਲ ਫੜਨੀ ਹੁੰਦੀ ਹੈ। ਕਹਿੰਦਾ ਸਿੱਖੀ ਸੁੱਖੀ ਚ ਕੀ ਰੱਖਿਆ, ਮੈਂ ਇਹ ਤਾਂ ਠੀਕ ਹੈ ਸੁੱਖੀ। ਇਹ ਜਿਹੜਾ ਨਾ ਅੱਜ ਦਾ ਯੁੱਗ, ਇਹਦੇ ਚ ਸਿੱਖ ਸੁਖੀ ਹੋ ਗਿਆ, ਇਹ ਸਿੱਖ ਘੱਟ ਹੈ ਤੇ ਸੁਖੀ ਜ਼ਿਆਦੇ। ਸੁਖੀ ਜਿਹੜੇ ਇਨਸਾਨ ਹੁੰਦੇ ਨੇ, ਮਹਾਰਾਜ ਕਹਿੰਦੇ ਸੁੱਖ ਰੋਗ ਭਇਆ, ਉਹ ਸੁੱਖ ਰੋਗ ਰੂਪ ਹੋ ਗਿਆ ਹੈ। ਤਾਂ ਤੇ ਸਾਧੂ ਦੀ ਸੰਗਤ ਕੀਤਿਆਂ, ਸਾਧ ਸੰਗਤ ਕੀਤਿਆਂ ਮਨ ਤੋਂ ਵਾਹਿਗੁਰੂ ਵਿਸਰਦਾ ਨਹੀਂ, ਕਿਉਂਕਿ ਇੱਥੇ ਬੈਠ ਕੇ ਤੇ ਸੁੱਤੇ ਸਿੱਧੇ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਗੱਲ ਤਾਂ ਬਾਹਰ ਨਿਕਲ ਕੇ ਹੈ ਕਿ ਬਾਹਰ ਨਿਕਲ ਕੇ ਕੀ ਬਣੇਗਾ ਆਪਣਾ ਸੰਸਾਰ ਸਾਗਰ ਵਿੱਚ। ਸਾਧ ਸੰਗ ਸਰ ਪਰ ਨਿਸਤਰ ਹੈ, ਸਾਧੂ ਦੀ ਸੰਗਤ ਕੀਤਿਆਂ ਸਰ ਪਰ ਹੁੰਦਾ, ਜ਼ਰੂਰ ਬਰ ਜ਼ਰੂਰ ਤਰੇਗਾ। ਜਿਹੜਾ ਬੰਦਾ ਸਾਧ ਸੰਗਤ ਕਰੀ ਜਾਂਦਾ ਨਾ, ਉਹ ਜ਼ਰੂਰ ਤਰ ਜਾਂਦਾ। ਸਾਧ ਕੈ ਸੰਗ ਲੱਗਾ ਪ੍ਰਭ ਮਿੱਠਾ, ਸਾਧੂ ਦੀ ਸੰਗਤ ਕੀਤਿਆਂ, ਸਾਧ ਸੰਗਤ ਕੀਤਿਆਂ ਵਾਹਿਗੁਰੂ ਬੜਾ ਮਿੱਠਾ ਲੱਗਦਾ, ਪਿਆਰਾ ਲੱਗਦਾ। ਇਹ ਚੀਜ਼ ਜ਼ਰੂਰ ਹੈ, ਆਪਾਂ ਨੂੰ ਹਮੇਸ਼ਾ ਇੱਕ ਧਿਆਨ ਰੱਖਣਾ ਚਾਹੀਦਾ ਕਿ ਜਿੰਨਾ ਦਿਨ ਵਿੱਚ ਆਪਾਂ ਨੇ ਨਿਤਨੇਮ ਕਰਨਾ, ਨਾਮ ਜਪਣਾ, ਉਹਦੇ ਨਾਲ ਨਾਲ ਇੱਕ ਧਾਰਮਿਕ ਗ੍ਰੰਥ ਕੋਈ ਵੀ ਲੈ ਕੇ ਉਹ ਜ਼ਰੂਰ ਅੱਧਾ ਘੰਟਾ ਘੰਟਾ ਪੜ੍ਹਨਾ ਚਾਹੀਦਾ। ਕਿਉਂਕਿ ਅਸੀਂ ਜਦੋਂ ਮਹਾਂਪੁਰਸ਼ਾਂ ਨਾਲ ਕਾਫੀ ਅਭਿਆਸ ਕਰਦੇ ਸੀ ਨਾ, ਉਦੋਂ ਅਸੀਂ ਭਾਈ ਵੀਰ ਸਿੰਘ ਦੇ ਗ੍ਰੰਥ ਸ਼ੁਰੂ ਕੀਤੇ ਹੋਏ ਸੀ। ਅਸੀਂ ਕਿੰਨੀ ਵਾਰੀ ਪੜ੍ਹੇ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਸੰਤ ਬਿਮਲਾ ਸਿੰਘ, ਅਸ਼ਟਗੁਰ ਚਮਤਕਾਰ। ਇੱਕ ਜਾਣੇ ਨੇ ਪੜ੍ਹਨਾ, ਦੂਜਿਆਂ ਨੇ ਸੁਣਨਾ। ਇਹ ਜਿਹੜੇ ਧਾਰਮਿਕ ਗ੍ਰੰਥ ਹੁੰਦੇ ਨੇ, ਗੁਰੂ ਸਾਹਿਬ ਦੀਆਂ ਜੀਵਨੀਆਂ ਨੇ, ਇਹ ਆਪਾਂ ਨੂੰ ਪ੍ਰੇਮ ਪੈਦਾ ਕਰਦੀਆਂ ਨੇ। ਇਹ ਠੀਕ ਹੈ ਕਿ ਆਪਾਂ ਗੁਰਬਾਣੀ ਦੀ ਕਥਾ ਹੁਣ ਸੁਣੀ ਹੈ, ਪਰ ਇਤਿਹਾਸ ਦੀ ਕਥਾ ਜੇ ਸ਼ਾਮ ਨੂੰ ਸੁਣ ਸਕਦੇ ਹਾਂ ਤਾਂ ਚੰਗੀ ਗੱਲ ਹੈ, ਨਹੀਂ ਤਾਂ ਆਪਣੇ ਘਰ ਦੇ ਵਿੱਚ ਬੈਠ ਕੇ ਐਸੇ ਸੋਹਣੇ ਗ੍ਰੰਥ ਇਤਿਹਾਸਕ ਪੜ੍ਹਨੇ ਚਾਹੀਦੇ ਜਿਹਦੇ ਨਾਲ ਆਪਣਾ ਪ੍ਰੇਮ ਦੇ ਵਿੱਚ ਵਾਧਾ ਹੋਵੇ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਹੌਲੀ ਹੌਲੀ, ਪਹਿਲਾਂ ਵਾਹਿਗੁਰੂ ਕਹਿਣਾ ਇੰਨਾ ਅੱਛਾ ਨਹੀਂ ਸੀ ਲੱਗਦਾ ਜਿੰਨਾ ਹੋਣ ਲੱਗਦਾ, ਹੁਣ ਲੱਗਦਾ ਕਿ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਕਿਉਂਕਿ ਮਿੱਠਾ ਲੱਗਦਾ। ਸਾਧੂ ਕੈ ਸੰਗ ਘੱਟ ਘੱਟ ਡਿੱਠਾ, ਸਾਧੂ ਦੀ ਸੰਗਤ ਕੀਤਿਆਂ ਹਿਰਦਿਆਂ ਹਿਰਦਿਆਂ ਚ ਵਾਹਿਗੁਰੂ ਨੂੰ ਦੇਖ ਲਿਆ। ਸਾਧ ਸੰਗ ਪਏ ਆਗਿਆਕਾਰੀ, ਸਾਧੂ ਦੀ ਸੰਗਤ ਕੀਤਿਆਂ ਹੁਣ ਅਸੀਂ ਆਗਿਆਕਾਰੀ ਹੋ ਗਏ ਹਾਂ। ਪਹਿਲਾਂ ਤਾਂ ਅਮੋੜ ਸੀ, ਜਿੱਧਰ ਮਰਜ਼ੀ ਚਲੇ ਜਾਂਦੇ ਸੀ, ਪਰ ਹੁਣ ਇਹੋ ਜਿਹੀ ਕਿਰਪਾ ਹੋ ਗਈ ਹੈ ਕਿਉਂਕਿ ਉਹ ਮਹਾਤਮਾ ਆਗਿਆਕਾਰੀ ਜੋ ਹੋਏ ਪਰਮਾਤਮਾ ਦੇ, ਉਹ ਸਾਨੂੰ ਵੀ ਆਗਿਆਕਾਰੀ ਬਣਾ ਲੈਂਦੇ ਨਾਲ ਹੀ। ਹੁਣ ਉਹਨਾਂ ਦੇ ਕੋਲ ਰਹਿ ਕੇ ਅਸੀਂ ਵੀ ਆਗਿਆਕਾਰੀ ਬਣਨ ਲੱਗ ਪਏ, ਅੱਛੇ ਬੱਚੇ ਬਣ ਗਏ। ਸਾਧ ਸੰਗ ਗਤ ਪਈ ਹਮਾਰੀ, ਸਾਧ ਸੰਗਤ ਕੀਤਿਆਂ ਸਾਡੀ ਕਲਿਆਣ ਹੋ ਗਈ। ਜੀਵ ਤਰ ਜਾਂਦਾ ਸਾਧ ਸੰਗਤ ਕਰਦਿਆਂ ਕਰਦਿਆਂ, ਸਾਧਕਾ ਸੰਗ ਮਿਟੇ ਸਭ ਰੋਗ। ਸਾਧੂ ਦੀ ਸੰਗਤ ਕੀਤਿਆਂ, ਸਤਿਗੁਰੂ ਦੀ ਸੰਗਤ ਕੀਤਿਆਂ, ਸਾਧ ਸੰਗਤ ਬੈਠਿਆਂ ਸਾਰੇ ਹੀ ਰੋਗ ਮਿਟ ਜਾਂਦੇ ਨੇ। ਹੌਲੀ 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 ਕਰਕੇ ਰੋਗਾਂ ਦਾ ਮਿਟਣਾ ਹੁੰਦਾ ਹੈ, ਕਿਉਂਕਿ ਜੀਵ ਸਿਮਰਨ ਵਾਲੇ ਪਾਸੇ ਲੱਗਣ ਕਰਕੇ ਉਹ ਰੋਗਾਂ ਨੂੰ ਮਿਟਾ ਲੈਂਦਾ। ਮਹਾਰਾਜ ਵੀ ਕਿਰਪਾ ਕਰਦੇ ਨੇ ਵੀ ਮੇਰਾ ਪਿਆਰਾ ਹੈ। ਇਹ ਸਿਰਫ ਸ਼ਰਤ ਉਹਨਾਂ 'ਤੇ ਹੀ ਹੈ ਜਿਹੜੇ ਸੰਗਤ ਵਿੱਚ ਬੈਠਦੇ ਨੇ। ਸੰਗਤ ਵਿੱਚ ਬੈਠਣ ਦੇ ਨਾਲ ਮਹਾਰਾਜ ਕਹਿੰਦੇ ਮੈਂ ਸਾਰੇ ਰੋਗ ਹੌਲੀ ਹੌਲੀ ਘਟਾ ਘਟਾ ਕੇ ਉਹਨਾਂ ਦੇ ਕੱਟ ਹੀ ਦਿੰਦਾ। ਨਾਨਕ ਸਾਧ ਭੇਟੇ ਸੰਯੋਗ, ਪਰ ਇਹ ਵੱਡੇ ਸੰਯੋਗਾਂ ਨਾਲ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਮਹਾਤਮਾ ਦੀ ਪ੍ਰਾਪਤੀ, ਗੁਰਮੁਖਾਂ ਦੀ ਪ੍ਰਾਪਤੀ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੁਤੇ ਸਿੱਧੀ ਬਸ ਮਹਾਤਮਾ ਮਿਲ ਪਏ ਤੇ ਉਹਨਾਂ ਦੀ ਨਿਗਾਹ ਹੋ ਗਈ, ਸੁੱਤੇ ਹੋਏ ਨੂੰ ਜਗਾ ਦਿੱਤਾ, ਉਪਦੇਸ਼ ਕਰ ਦਿੱਤਾ। ਮਹਾਤਮਾ ਮਿਲ ਕੇ ਵਾਲਮੀਕ ਜੀ ਨੂੰ ਸੁਤੇ ਸਿੱਧੀ ਕਹਿੰਦੇ ਭਾਈ ਰਾਮ ਰਾਮ ਜਪਿਆ ਕਰ, ਬਾਕੀ ਕਿਸੇ ਨੇ ਸਾਥ ਨਹੀਂ ਦੇਣਾ। ਤੈਨੂੰ ਨਹੀਂ ਵਿਸ਼ਵਾਸ ਹੋਣਾ, ਘਰੇ ਜਾ ਕੇ ਪੁੱਛਿਆ, ਘਰ ਜਾ ਕੇ ਪੁੱਛਿਆ, ਸਾਰੇ ਜਣੇ ਜਵਾਬ ਦੇ ਗਏ ਅਸੀਂ ਨਹੀਂ ਪਲੋਕ ਤੇਰਾ ਸਾਥ ਦੇ ਸਕਦੇ। ਫਿਰ ਬੜੀ ਮਨ ਨੂੰ ਸੱਟ ਵੱਜੀ ਵੀ ਇਹਨਾਂ ਵਿੱਚੋਂ ਤਾਂ ਕੋਈ ਸਾਥ ਦਿੰਦਾ ਹੀ ਨਹੀਂ। ਮਹਾਤਮਾ ਕਹਿਣ ਲੱਗੇ ਕਿਉਂ ਇਹਨਾਂ ਦੇ ਮਗਰ ਲੱਗਿਆ, ਇਹਨਾਂ ਨੇ ਤੇਰਾ ਕੁਛ ਨਹੀਂ ਕਰਨਾ, ਰਾਮ ਰਾਮ ਜਪਿਆ ਕਰ। ਸੋ ਇਸ ਪ੍ਰਕਾਰ ਜਦੋਂ ਕੋਈ ਪੂਰਨ ਪੁਰਸ਼ ਮਿਲ ਜਾਂਦੇ ਨੇ, ਮਹਾਰਾਜ ਪਤਾ ਨਹੀਂ ਕਿੱਥੋਂ ਕਿਹਦੇ ਰਾਹੀਂ ਕਿਰਪਾ ਕਰ ਦਿੰਦੇ ਨੇ। ਸੁਤੇ ਸਿੱਧੀ ਕੋਈ ਗੁਰਸਿੱਖ ਵੀ ਮਿਲ ਜਾਵੇ ਤਾਂ ਵੀ ਕਿਰਪਾ ਹੋ ਜਾਂਦੀ ਹੈ, ਕੋਈ ਮਹਾਤਮਾ ਮਿਲ ਜਾਵੇ ਤਾਂ। ਇੱਕ ਐਸਾ ਸੋਹਣਾ ਸਮਾਂ ਆਉਂਦਾ ਜ਼ਿੰਦਗੀ ਵਿੱਚ ਜਦੋਂ ਕਿਸੇ ਬੱਚੇ ਦੀ ਕਹੀ ਹੋਈ ਗੱਲ ਹੀ ਬ੍ਰਹਮ ਦੀ ਬਾਣੀ ਬਣ ਜਾਂਦੀ ਹੈ, ਬ੍ਰਹਮ ਹੀ ਬੋਲਦਾ ਹੈ ਕਿਸੇ ਨਾ ਕਿਸੇ ਵਿੱਚੋਂ। ਸੁਭਾਵਕ ਹੀ ਇੱਕ ਐਸੀ ਗੱਲ ਕੋਈ ਨਾ ਕੋਈ ਬੰਦਾ ਕਹਿ ਜਾਂਦਾ ਜਿਹੜੀ ਗੱਲ ਆਪਣੇ ਲਈ ਬਹੁਤ ਵੱਡੀ ਬਣ ਜਾਂਦੀ। ਆਪਾਂ ਫਿਰ ਸੋਚਦੇ ਹਾਂ ਹਾਂ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਹੈ ਵੀ ਇਹ ਗੱਲ ਤਾਂ ਮੈਨੂੰ ਕਰਨੀ ਚਾਹੀਦੀ ਸੀ। ਸੁਭਾਵਕ ਹੀ ਕੋਈ ਤੁਰਿਆ ਜਾਂਦਿਆਂ ਮਿਲ ਗਿਆ, ਜੇ ਉਸ ਗੁਰਸਿੱਖ ਨੇ ਸੁੱਤੇ ਸੁੱਤ ਕਿਉਂ ਵੀ ਗੁਰਦੁਆਰੇ ਸਾਹਿਬ ਜਾਂਦੇ ਹੁੰਦੇ ਹੋ, ਬਸ ਜੀ ਸੰਗਰਾਮ ਤੇ ਜਾਈਦਾ, ਕਿਉਂ ਰੋਜ਼ ਕਿਉਂ ਨਹੀਂ ਜਾਂਦੇ ਗੁਰੂ ਦੇ ਸਿੱਖੋਂ, ਰੋਜ਼ ਦੋ ਟਾਈਮ ਮੱਥਾ ਟੇਕਣ ਦਾ ਹੁਕਮ ਦਸਵੇਂ ਪਾਤਸ਼ਾਹ ਦਾ, ਚਲੋ ਸਵੇਰੇ ਹੀ ਜਾਇਆ ਕਰੋ, ਕੀ ਫਰਕ ਪੈਂਦਾ। ਉਹ ਬਸ ਇੰਨੀ ਗੱਲ ਵਿੱਚ ਹੀ ਬਦਲ ਗਿਆ ਵੀ ਹਾਂ ਗੱਲ ਤਾਂ ਠੀਕ ਹੈ, ਜਾਣਾ ਚਾਹੀਦਾ। ਬਸ ਇੰਨੇ ਵਿੱਚ ਜਦੋਂ ਇੱਥੇ ਆ ਕੇ ਦੇਖਿਆ ਤਾਂ ਕਈ ਬੰਦੇ ਐਸੇ ਵੀ ਮਿਲਦੇ ਜਿਹੜੇ ਕਹਿੰਦੇ ਨੇ ਸਾਰੀ ਜ਼ਿੰਦਗੀ ਅਸੀਂ ਤਾਂ ਭੁੱਲ ਹੀ ਰਹੇ। ਬਸ ਇੰਨਾ ਕੁਛ ਹੁੰਦਾ ਸੰਗਤ ਵਿੱਚ, ਅਸੀਂ ਤਾਂ ਸੋਚਿਆ ਵੈਸੇ ਹੀ ਗੱਲਾਂ ਬਾਤਾਂ ਹੁੰਦੀਆਂ ਨੇ। ਇਸ ਕਰਕੇ ਜਿੰਨਾ ਗਿਆਨ ਮਿਲਦਾ ਆਪਾਂ ਨੂੰ ਇੱਥੇ, ਉਹ ਗਿਆਨ ਇੰਨਾ ਕਿਤੇ ਵੀ ਨਹੀਂ ਮਿਲਦਾ ਜੀਵ ਨੂੰ। ਜਿੰਨਾ ਨਾਮ ਇੱਥੇ ਮਿਲਦਾ ਉਹ ਕਿਤੇ ਵੀ ਨਹੀਂ ਮਿਲਦਾ। ਜਿੰਨੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੇ ਕੋਲ ਬੈਠ ਕੇ ਮਿਲਦੀਆਂ ਉਹਨਾਂ ਬਖਸ਼ਿਸ਼ਾਂ ਦਾ ਕੋਈ ਅੰਤ ਨਹੀਂ, ਕੋਈ ਟਿਕਾਣਾ ਨਹੀਂ ਹੈ। ਵਾਹੇ ਗੁਰੂ ਵਿੱਚ ਇੰਨਾ ਮਿਲਾਪ ਕਰਵਾ ਦੇਣਾ ਹੈ ਕਿ ਸ਼ਬਦ ਦਾ ਹੀ ਰੂਪ ਹੋ ਜਾਣਾ ਹੈ। ਸੋ ਜਦੋਂ ਇੱਕ ਵਾਰ ਭਗਤ ਫਰੀਦ ਜੀ ਜੰਗਲ ਵਿੱਚ ਭਗਤੀ ਕਰਨ ਬੈਠੇ, ਕਈ ਸਾਲ ਲੰਘ ਇੱਕੋ ਥਾਂ ਬੈਠਿਆ ਨੂੰ, ਨਾ ਪਾਣੀ ਨਾ ਰੋਟੀ, ਸਮਾਧੀ ਲੱਗ ਗਈ, ਆਲੇ ਦੁਆਲੇ ਮਿੱਟੀ ਜੰਮ ਗਈ, ਸਰੀਰ ਸੁੱਕ ਕੇ ਸੁੱਕੀ ਲੱਕੜ ਵਰਗਾ ਹੋ ਗਿਆ। ਲੁਹਾਰ ਸੀ, ਦਾ ਨਾਂ ਸੀ ਭਾਈ ਜੱਸਾ, ਜੱਸਾ ਨਾਮੇ ਲੁਹਾਰ। ਜਦੋਂ ਸਵਖਤੇ ਸਵੇਰੇ ਸਵੇਰੇ ਸੂਰਜ ਪਹੁ ਫਟਾਲੇ ਦੇ ਟਾਈਮ ਵਿੱਚ ਅੱਧਾ ਕੁ ਹਨੇਰਾ ਸੀ, ਜਦੋਂ ਜਾ ਕੇ ਦੇਖਿਆ ਲੱਕੜਾਂ ਲੈਣ ਗਿਆ, ਕੁਹਾੜਾ ਪੁੱਠੇ ਪਾਸਿਓਂ ਥੋੜਾ ਜਿਹਾ ਮਾਰਿਆ, ਆਹ ਕੀ ਚੀਜ਼ ਹੈ, ਲੱਕੜ ਜੀ ਪਈ ਹੈ। ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ, ਅੱਲਾਹ। ਡਰ ਗਿਆ, ਭੱਜ ਕੇ ਪਿੱਛੇ ਹਟ ਗਿਆ। ਆਵਾਜ਼ ਆਈ ਜੱਸਿਆ, ਉਹ ਡਰ ਗਿਆ, ਕੌਣ ਬੁਲਾ ਹੈ, ਇਹ ਲੱਕੜ ਵਿੱਚੋਂ ਆਵਾਜ਼ ਕਿੱਥੋਂ ਆਉਂਦੀ। ਜੱਸਿਆ ਕੀ ਭਾਲਦਾ ਫਿਰਦਾ ਹੈ, ਮੈਂ ਫਰੀਦ ਹਾਂ। ਅੱਛਾ ਫਰੀਦ ਜੀ ਬੈਠੇ ਹੋ, ਮਹਾਰਾਜ ਇਹ ਕੀ ਹਾਲਤ ਕੀਤੀ ਹੈ, ਸਾਰੇ ਪਾਸੇ ਵਰਮੀ ਜੰਮ ਗਈ ਤੁਹਾਡੇ। ਕਹਿੰਦੇ ਤੂੰ ਕੀ ਭਾਲਦਾ ਫਿਰਦਾ? ਕਹਿੰਦੇ ਮੈਂ ਸੁੱਕੀਆਂ ਲੱਕੜਾਂ ਭਾਲ ਕੇ ਉਹਨਾਂ ਨੂੰ ਬਾਲ ਕੇ ਕੋਲੇ ਬਣਾ ਕੇ ਵੇਚਦਾ। ਭਗਤ ਫਰੀਦ ਜੀ ਕਹਿਣ ਲੱਗੇ, ਹਾਂ ਲੋੜੋਂ ਸਹੁ ਆਪਣਾ, ਤੂੰ ਲੋੜ ਹੈ ਅੰਗਿਆਰ। ਕਹਿੰਦੇ ਮੈਂ ਆਪਣੇ ਵਾਹਿਗੁਰੂ ਪਰਮਾਤਮਾ ਅੱਲਾ ਨੂੰ ਭਾਲਦਾ ਫਿਰਦਾ, ਤੂੰ ਭਲਿਆ ਕੋਲੇ ਭਾਲਦਾ ਫਿਰਦਾ, ਫਰਕ ਤਾਂ ਇੰਨਾ ਹੀ ਹੈ। ਤਾਂ ਫਰੀਦ ਜੀ ਬੈਠੇ 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 ਇੱਕੋ ਹੀ ਰੂਪ ਹੋ ਗਏ ਪਰਮਾਤਮਾ ਦੇ ਨਾਲ। ਸਾਰਿਆਂ ਦਾ ਇਹੀ ਹਾਲ ਹੁੰਦਾ, ਦੂਜੀ ਗੱਲ ਹੀ ਨਹੀਂ ਮੂੰਹ ਚੋਂ ਨਿਕਲਦੀ। ਜਦੋਂ ਸ਼ਬਦ ਰੂਪ ਹੋ ਜਾਂਦੇ ਨੇ, ਬਿਲਕੁਲ ਇੱਕੋ ਜਿਹੀ ਹੋ ਜਾਂਦੇ ਨੇ, ਜਿਵੇਂ ਭਗਤ ਜੀ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਆਟੇ ਦੇ ਵਿੱਚ ਹਲਦੀ ਮਿਲਾਉਣੀ ਹੋਵੇ, ਦੋ ਚਮਚੇ ਹਲਦੀ ਆਟੇ ਵਿੱਚ ਪਾਈਏ ਵੱਖਰੀ ਨਜ਼ਰ ਆਉਂਦੀ, ਪਰ ਉਹਨੂੰ ਹੱਥ ਦੇ ਨਾਲ ਇੰਨਾ ਮਲਿਆ ਜਾਵੇ, ਆਟੇ ਨੂੰ ਇੰਨਾ ਮਲਿਆ ਜਾਵੇ ਕਿ ਇੱਕੋ ਹੀ ਰੂਪ ਹੋ ਜਾਏ, ਚੂਨ ਚਿਹਨ ਨਾ ਰਹਾਏ, ਕਹਿੰਦੇ ਆਟੇ ਦਾ ਨਿਸ਼ਾਨ ਨਾ ਰਹੇ, ਸਾਰਾ ਪੀਲਾ ਹੀ ਹੋ ਜਾਏ। ਇਸ ਤਰ੍ਹਾਂ ਹੀ ਸਿੱਖ ਸ਼ਬਦ ਦਾ ਅਭਿਆਸ ਕਰਦਿਆਂ ਸ਼ਬਦ ਦਾ ਰੂਪ ਹੋ ਜਾਂਦਾ ਹੈ, ਤਾਂ ਜਾ ਕੇ ਕਿਤੇ ਮਹਾਰਾਜ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਸੋ ਮਹਾਰਾਜ ਫਰਮਾਉਂਦੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣ, ਜੇਤਾ ਸੁਣੈ ਤੇਤਾ ਬਖਿਆਨ। ਹੁਣ ਵੇਦ ਜਿੰਨਾ ਕੁ ਸੁਣਦੇ ਨੇ ਉਨਾ ਕੀ ਕਥਨ ਕਰਦੇ ਨੇ, ਸਾਧੂ ਦੀ ਮਹਿਮਾ ਨੂੰ ਵੇਦ ਜਾਣ ਨਹੀਂ ਸਕੇ। ਸਾਧ ਦੀ ਮਹਿਮਾ, ਗੁਰ ਦੀ ਮਹਿਮਾ, ਗੁਰੂ ਦੀ ਮਹਿਮਾ, ਅਕਾਲ ਪੁਰਖ ਦੀ ਮਹਿਮਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਕੋਈ ਨਹੀਂ ਜਾਣ ਸਕਿਆ ਇਹਨਾਂ ਦੀ ਮਹਿਮਾ ਨੂੰ। ਕਿਉਂਕਿ ਇਹ ਇੱਕ ਧੋਖਾ ਆਪਣੇ ਨਾਲ ਇਉਂ ਹੋ ਜਾਂਦਾ ਹੈ, ਧੋਖਾ ਹੀ ਕਹਿ ਲਓ ਬਈ, ਦੇਖਣ ਨੂੰ ਉਹ ਬੰਦਾ ਲੱਗਦਾ ਹੈ ਬ੍ਰਹਮ ਗਿਆਨੀ, ਦੇਖਣ ਨੂੰ ਹੱਥ ਪੈਰ ਬਾਹਾਂ ਇੱਕੋ ਜਿਹੇ ਲੱਗਦੇ, ਹਰੇਕ ਬੰਦਾ ਇੱਕੋ ਜਿਹਾ ਹੀ ਲੱਗਦਾ, ਪਰ ਜਿਹੜਾ ਬ੍ਰਹਮ ਦਾ ਗਿਆਨ ਉਹਦੇ ਅੰਦਰ ਹੈ ਉਹ ਵੱਖਰਾ ਹੈ। ਜਿਵੇਂ ਸਿੱਖ ਨੇ ਸਤਿਗੁਰੂ ਦੇ ਅੱਗੇ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਮਹਾਰਾਜ ਦੇ ਅੱਗੇ ਕਹਿਣ ਲੱਗਿਆ, ਮਹਾਰਾਜ ਤੁਸੀਂ ਸਤਿਗੁਰੂ ਹੋ, ਅਸੀਂ ਸਿੱਖ ਹਾਂ, ਪਰ ਆਪਣੇ ਸਰੀਰ ਵਿੱਚ ਤਾਂ ਕੋਈ ਫਰਕ ਨਹੀਂ ਹੈ, ਸਰੀਰ ਤਾਂ ਤੁਹਾਡਾ ਵੀ ਉਹੋ ਜਿਹਾ ਜਿਹਾ ਸਾਡਾ ਹੈ, ਫਿਰ ਤੁਹਾਡੇ ਵਿੱਚ ਤੇ ਸਾਡੇ 'ਚ ਫਰਕ ਕੀ ਹੈ? ਮਹਾਰਾਜ ਜੀ ਕਹਿਣ ਲੱਗੇ, ਭਾਈ ਹਿਰਦੇ ਦੀ ਸ਼ੁੱਧੀ ਦਾ ਫਰਕ ਹੈ, ਬੰਦਾ ਤਾਂ ਉਹੀ ਹੈ, ਪਰ ਇੱਕ ਬੰਦੇ ਨੇ ਅਭਿਆਸ ਕਰ ਲਿਆ, ਉਹਦਾ ਹਿਰਦਾ ਸ਼ੁੱਧ ਹੋ ਗਿਆ, ਉਹ ਬ੍ਰਹਮ ਰੂਪ ਹੋ ਗਿਆ। ਮਹਾਰਾਜ ਕਹਿੰਦੇ, ਮੈਂ ਕਹਿ ਸਕਦਾ ਹਾਂ ਕਿ ਮੈਂ ਬ੍ਰਹਮ ਹਾਂ, ਇਹ ਗੱਲ ਠੀਕ ਵੀ ਹੈ, ਪਰ ਤੂੰ ਕਹਿ ਨਹੀਂ ਸਕਦਾ ਕਿ ਤੂੰ ਬ੍ਰਹਮ ਹੈ, ਤੂੰ ਜੀਵ ਹੈ। ਕਿਸੇ ਬੰਦੇ ਨੇ ਕੋਈ ਵੀ ਕੋਰਸ ਕੀਤਾ ਹੈ, ਸਰਟੀਫਿਕੇਟ ਉਹਦੇ ਪਾਸ ਹੈ, ਉਹ ਕਹਿ ਸਕਦਾ ਕਿ ਮੈਂ ਇੰਜੀਨੀਅਰ ਹੈ, ਮੈਂ ਡਾਕਟਰ, ਜਾਂ ਮੈਂ ਅਹੁਦਾ ਮੇਰੇ ਪਾਸ ਹੈ, ਕਿਉਂਕਿ ਉਹਦੇ ਕੋਲ ਹੈ ਸਰਟੀਫਿਕੇਟ ਹੈ ਉਹਦੇ ਪਾਸ। ਇੱਕ ਬੰਦਾ ਵੈਸੇ ਹੀ ਕਹੇ ਕਿ ਮੈਂ ਇੰਜੀਨੀਅਰ ਹਾਂ, ਡਾਕਟਰ ਹਾਂ, ਉਹਨੂੰ ਕੌਣ ਜਾਣਦਾ, ਕੋਈ ਨਹੀਂ ਮੰਨਦਾ ਉਹਨੂੰ, ਕਿਉਂਕਿ ਉਹਦੇ ਕੋਲ ਡਿਗਰੀ ਨਹੀਂ, ਡਿਪਲੋਮਾ ਕੁਛ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਬ੍ਰਹਮ ਹਾਂ, ਪਰ ਤੂੰ ਕਹਿ ਨਹੀਂ ਸਕਦਾ ਕਿਉਂਕਿ ਤੂੰ ਅਭਿਆਸ ਨਹੀਂ ਕੀਤਾ ਹੈ। ਜਿਹੜਾ ਅਭਿਆਸ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਉਹਨੂੰ ਕਹਿੰਦੇ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਅੱਖਰ ਵੀ ਹੁਣ ਮਖੌਲ ਹੋ ਗਿਆ, ਹਰੇਕ ਹੀ ਲਾ ਲੈਂਦਾ ਆਪਣੇ ਨਾਲ। ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ, ਬ੍ਰਹਮ ਦਾ ਜਿਹੜਾ ਗਿਆਨ ਹੈ ਇਹ ਬ੍ਰਹਮ ਨੂੰ ਹੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਸੀ ਕਸ਼ਮੀਰ ਦੇ ਵਿੱਚ ਜਦੋਂ ਗਏ ਮਹਾਰਾਜ, ਉੱਥੇ ਇੱਕ ਬ੍ਰਾਹਮਣ ਨੇ ਜਦੋਂ ਚਰਚਾ ਕੀਤੀ ਤਾਂ ਅਖੀਰ ਚਰਨਾਂ 'ਤੇ ਡਿੱਗ ਕੇ ਕਹਿੰਦਾ, ਤੁਸੀਂ ਤਾਂ ਬ੍ਰਹਮ ਗਿਆਨੀ ਹੋ। ਮਹਾਰਾਜ ਜੀ ਕਹਿੰਦੇ, ਬ੍ਰਹਮ ਤਾਂ ਵਿਆਪਕ ਹੈ ਅਤੇ ਮੈਂ ਤਾਂ ਇੱਕ ਸਰੀਰ ਹਾਂ, ਇੱਕ ਦੇਸੀ, ਇੱਕ ਥਾਂ 'ਤੇ ਰਹਿਣ ਵਾਲਾ, ਇੱਕ ਦੇਸੀ ਸਰੀਰ ਨੂੰ ਬ੍ਰਹਮ ਦਾ ਗਿਆਨ ਕਿਵੇਂ ਹੋ ਸਕਦਾ? ਬ੍ਰਹਮ ਦਾ ਗਿਆਨ ਤਾਂ ਬ੍ਰਹਮ ਨੂੰ ਹੀ ਹੈ, ਸੰਪੂਰਨ ਗਿਆਨ ਅੱਜ ਤੱਕ ਕਿਸੇ ਨੂੰ ਬ੍ਰਹਮ ਦਾ ਹੋਇਆ ਹੀ ਨਹੀਂ ਹੈ। कोई जीव है ऐसा जिन्हों संपूर्णता प्राप्त हो जाए पर वो फिर दुनिया च नहीं रहिंदा, उदों शरीर छड्डना पैंदा, शरीर छड के ब्रह्म लीन हो जाता। महाराज सच्चे पातशाह कहंदे ने वेद नहीं जान सके ब्रह्म का ज्ञान, उहदे अंदर किन्ना क ज्ञान है। साध की उपमा ते हुगुण ते दूर, तीन गुण जेड़े ने रजो गुण तमो गुण सतो गुण, इन्हां तो उपर ही है साधु। सारिया गुणा तो निकल के वह ब्रह्म दे विच लीन हो जाता है, चौथी पदवी चलिया जाता है। साध की उपमा रही भरपूर, साध की जिहड़ी उपमा है वड्याई है वह व्यापक है, सारिया थावां दे उत्ते है, तिन्ना लोकां दे विच है। साध की शोभा का ना ही अंत, साधु की जिहड़ी शोभा है वड्याई है उहदा कोई अंत नहीं, इन्नी वड्याई है इन्नी वड्याई है। बस किन्नी वड्याई कही है कि जिन्नी वड्याई वाहेगुरु की अपनी है उन्नी ही अपने प्यारियां दी कर लैंदा, प्यारियां दी वड्याई वड्डी कर दिंदा है, क्योंकि उन्हें किहड़ा छोटा हो जाना, उन्हें पता मैं किहड़ा घट जाना। प्यारियां दी वड्याई अपने नालों भी वड्डी कर देंदे ने, बहुत ही वड्डी वड्याई कर देंदे ने। साध की शोभा सदा बेअंत, साधु की वड्याई सदा बेअंत ही है, बेअंत ही है। साध की शोभा ऊंच ते ऊंची, उहदी जिहड़ी शोभा है वड्याई है सारिया तो उच्ची तो उच्ची तो उच्ची है। भाव जिहड़ा अखर आउंदा अपरम पर, परे तो परे ब्रह्म। सो जिवें 84 लख जून दैत देवते, इन्हां तो उपर ब्रह्मा विष्णु महेश, इन्हां तो उत्ते माया, माया तो उत्ते परमात्मा। इत्थे इही जनाउंदे ने कि महात्मा की शोभा सारिया तो ही उच्ची हो जाती है। साध की शोभा मूच ते मूची, मूच हुंदा फैलिया होया बहुत वड्डा, वड्डी तो वड्डी सारिया नालों ज्यादा फैली हुई शोभा सृष्टि विच तिन्ना लोकां दे विच है। साधु की शोभा, साध की शोभा साध बन आई, साधु की शोभा साधु नूं ही बनाउंदी है, होर किसे दी शोभा आपां उहदे बराबर लिजा के खड़ी नहीं कर सकते, उहदी शोभा तां उहनूं ही बनाउंदी। जे कहीए कि कोई बराबरी करे, भगत कबीर जी की बराबरी करन लग पिया जट तो बहुत मार खाधी उहने, इस करके महात्मा की बराबरी नहीं करनी, बराबरी करके बड़ा नुकसान हुंदा। महाराज सच्चे पातशाह कहंदे ने भगत जना स्यों सदा निम रही है, निमकी चलना इहदे विच ही वड्डी वड्याई है। नानक साध प्रभ भेद ना भाई, धन गुरु नानक देव जी गुरु अर्जन देव जी महाराज कहंदे ने, गुरु ग्रंथ साहिब कहंदे भाई साधु दे विच ते मेरे विच कोई फर्क नहीं रह जांदा है। देखण मात्र शरीर लगदा है पर हुंदे असीं इको ही रूप हां, वखरेवां ना रखियो कि ये वखरा है परमात्मा वखरा है। सतगुरु महाराज कहंदे असीं इको ही रूप हां, साडे विच कोई फर्क नहीं है। जिवें संगतां ने भाई कट्टू जी ने जदों मंगिया भाई ये की रह के चलो, कहने शहद, ये कीनू, कहने छेवें पातशाह वास्ते, कहने मैनू भी छका जो मैं भी स्वाद देख ला। कहंदे जी असी परण कीता होया भाई, महाराज छेवें पातशाह नू छकाए तो बिना छकना नहीं, आके छकावांगे। फिर जदों जाके उत्थे बर्तन खोले महाराज दे अगे, लंबे लंबे कीड़े कुरबल कुरबल करते फिरते शहद दे विच। महाराज असी तो बड़ा सोहना पुण के छाण के चंगे तरीके नाल ताजा शहद लिया है, ये खराब किवें हो गया? महाराज कहते जिथे भाई कट्टू की रसना ते बह के असी मंगया सी उत्थे तुसी सानू छकाया नहीं, क्योंकि साडा ते गुरसिख का आपस में कोई फर्क नहीं है, असीं उहदे विच ही बैठे हाँ। तुसीं वखरेवां जाणदे हो, जाओ ਜੇ ਇਸ ਸ਼ਹਿਦ ਨੂੰ ਠੀਕ ਕਰਨਾ ਹੈ ਤਾਂ ਪਹਿਲਾਂ ਜਾ ਕੇ ਭਾਈ ਕੱਟੂ ਨੂੰ ਛਕਾ ਕੇ ਆਓ, ਫਿਰ ਠੀਕ ਹੋਵੇਗਾ। ਫਿਰ ਗਏ ਵਾਪਸ, ਫਿਰ ਛਕਾ ਕੇ ਆਏ ਤਾਂ ਉੱਥੇ ਜਾ ਕੇ ਕੋਈ ਕੀੜਾ ਨਾ ਨਿਕਲਿਆ ਵਿੱਚੋਂ, ਉੱਥੇ ਸਾਫ਼ ਹੋ ਗਿਆ। ਸੋ ਮਹਾਰਾਜ ਕਹਿੰਦੇ ਮੇਰੇ ਅਤੇ ਸਾਧੂ ਵਿੱਚ ਕੋਈ ਫਰਕ ਨਹੀਂ, ਕਿਉਂਕਿ ਜਿੱਥੇ ਸੰਸਾਰ ਦੇ ਅੰਦਰ ਅਸਲੀ ਚੀਜ਼ ਹੈ, ਕੋਈ ਵੀ ਦੁਨੀਆ ਦੀ ਚੀਜ਼ ਜਦੋਂ ਬਣਦੀ ਹੈ ਤਾਂ ਉਹਦੇ ਬਰਾਬਰ ਹੀ ਨਕਲੀ ਚੀਜ਼ ਬਣ ਜਾਂਦੀ ਹੈ। ਇਹ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ। ਜੇ ਆਪਾਂ ਕਹੀਏ ਕਿ ਨਕਲੀ ਪਖੰਡੀ ਸਾਧੂ ਵੀ ਹੁੰਦੇ ਨੇ, ਭਾਈ ਨਕਲੀ ਤਾਂ ਹਰੇਕ ਚੀਜ਼ ਦੀ ਹੈ ਦੁਨੀਆ ਅੰਦਰ। ਬੜੀਆਂ ਬੜੀਆਂ ਕੰਪਨੀਆਂ ਬਾਹਰਲੇ ਦੇਸ਼ਾਂ ਦੀਆਂ, ਉਹਨਾਂ ਦੀ ਨਕਲ ਇੱਧਰਲੇ ਕਰ ਲੈਂਦੇ ਨੇ, ਉਹੀ ਨਾਮ ਰੱਖ ਲੈਂਦੇ ਨੇ। ਹੋਰ ਕਈ ਚੀਜ਼ਾਂ ਨਕਲੀ ਨੇ। ਜਿਹੜੀ ਵੀ ਚੀਜ਼ ਦੁਨੀਆ ਅੰਦਰ ਅਸਲੀ ਬਣੀ ਆ ਉਹਦੇ ਬਰਾਬਰ ਨਕਲੀ ਵੀ ਬਣੀ। ਜੇ ਦਿਨ ਹੈ ਤਾਂ ਰਾਤ ਹੈ, ਫਿਰ ਕਦਰ ਕਿਵੇਂ ਹੁੰਦੀ ਦਿਨ ਦੀ? ਜੇ ਅਸਲੀ ਹੈ ਤਾਂ ਨਕਲੀ ਹੈ, ਨਕਲੀ ਕਰਕੇ ਹੀ ਤਾਂ ਅਸਲੀ ਦੀ ਕਦਰ ਹੈ। ਇਸ ਕਰਕੇ ਹੈਰਾਨਗੀ ਦੀ ਕਿਹੜੀ ਗੱਲ ਹੈ? ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ, ਉਹ ਵੀ ਵਿੱਚੇ ਚਾਹੀਦੇ ਨੇ। ਉਹਨਾਂ ਨਾਲ ਤਾਂ ਪਤਾ ਲੱਗੇਗਾ ਕਿ ਕਿੰਨੇ ਕੁ ਪਾਣੀ 'ਚ ਹੈ ਦੁਨੀਆ। ਸੋ ਅੱਠਵਾਂ ਸਲੋਕ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਮਹਾਰਾਜ ਬ੍ਰਹਮ ਗਿਆਨੀ ਦੇ ਲੱਛਣ ਕਥਨ ਕਰਦੇ ਨੇ। ਸੱਤਵਾਂ ਸਲੋਕ ਜਿਹੜਾ ਹੈ, ਸਾਧ ਦੀ ਅਸ਼ਟਪਦੀ ਸ਼ਰਵਣ ਕੀਤੀ ਹੈ। ਇਹ ਮਹਾਰਾਜ ਦੀ ਕੁਛ ਐਸੀ ਲੀਲਾ ਹੁੰਦੀ, ਕਈ ਵਾਰੀ ਗੁਰਦੁਆਰਾ ਮੋਤੀ ਬਾਗ ਵਿਖੇ ਇੱਕ ਵਾਰ ਪਹਿਲੇ ਪਾਤਸ਼ਾਹ ਦੀ ਬਾਣੀ ਦੀ ਕਥਾ ਹੋ ਰਹੀ ਸੀ ਵਾਰਾਂ ਦੇ ਵਿੱਚ। ਮੈਂ ਸੰਗਤ ਨੂੰ ਬੇਨਤੀ ਕੀਤੀ ਵੀ ਹੁਣ ਪਹਿਲੇ ਪਾਤਸ਼ਾਹ ਦੀ ਬਾਣੀ ਜਿਹੜਾ ਕਠਨ ਹੈ ਕਥਾ ਵਿੱਚ, ਇਸ ਕਰਕੇ ਹੌਲੀ ਚੱਲੇ। ਹੁਣ ਵੀ ਅੱਗੇ ਤੀਜੇ ਪਾਤਸ਼ਾਹ ਦੀ ਬਾਣੀ ਆ ਗਈ, ਹੁਣ ਸੌਖੀ ਆ, ਹੁਣ ਜ਼ਿਆਦਾ। ਕੱਲ੍ਹ ਨੂੰ ਆਪਾਂ ਇੱਕ ਇੱਕ ਪੂਰਾ ਹੀ ਸਲੋਕ, ਪੌੜੀ ਮਹੱਲਾ ਤੀਜਾ ਸਭ ਕੁਛ ਹੀ ਕਰਾਂਗੇ, ਛੇਤੀ ਛੇਤੀ ਮੁਕਾਵਾਂਗੇ। ਵੀ ਭਾਈ ਦੂਜੇ ਦਿਨ ਜਦੋਂ ਕਥਾ ਕੀਤੀ ਤਾਂ ਇੱਕ ਪੰਗਤੀ ਉੱਤੇ ਹੀ 45 ਮਿੰਟ ਲੱਗ ਗਏ ਮੈਨੂੰ। ਮੈਂ ਕਿਹਾ ਇਹ ਤਾਂ ਅੱਗੇ ਹੀ ਨਹੀਂ ਕਥਾ ਚੱਲੀ, ਪਤਾ ਨਹੀਂ ਕੀ ਐਸਾ ਚੱਕਰ ਹੋਇਆ। ਫਿਰ ਬਾਅਦ 'ਚ ਖਿਆਲ ਆਇਆ ਵੀ ਮੈਂ ਅਸਲ 'ਚ ਗੱਲ ਗਲਤ ਬੋਲ ਦਿੱਤੀ, ਵੀ ਪਹਿਲੇ ਪਾਤਸ਼ਾਹ ਦੀ ਬਾਣੀ ਜਿਹੜੀ ਆ ਉਹ ਔਖੀ ਸੀ, ਤਾਂ ਆਪਾਂ ਥੋੜ੍ਹਾ ਸਪੀਡ 'ਤੇ ਨਹੀਂ ਚੱਲੇ ਹਾਂ, ਅਤੇ ਤੀਜੇ ਪਾਤਸ਼ਾਹ ਦੀ ਬਾਣੀ ਸੌਖੀ ਹੈ, ਜਲਦੀ ਜਲਦੀ ਕਰਾਂਗੇ। ਉਹ ਹੋਈ ਨਹੀਂ, ਛੇਤੀ ਨਹੀਂ ਹੁੰਦੀ। ਉਹ ਇੰਨੇ ਸਾਲਾਂ ਬਾਅਦ ਹੁਣ ਮੇਰੇ ਮਨ 'ਚ ਆਇਆ ਵੀ ਸਾਧ ਵਾਲੀ ਅਸ਼ਟਪਦੀ ਜਿਹੜੀ ਮੈਂ ਇੱਕੋ ਦਿਨ 'ਚ ਕਰ ਦੇਣੀ ਸਾਰੀ। ਮਹਾਰਾਜ ਕਹਿੰਦੇ ਅੱਛਾ ਇੱਕ ਦਿਨ 'ਚ ਨਹੀਂ ਕਰਨ ਦੇਣੀ ਤੈਨੂੰ, 3 ਦਿਨ ਲੱਗੇ ਨੇ ਇਹਨੂੰ। ਪਰਮਾਤਮਾ ਜਾਣਦਾ ਵੀ ਜਦੋਂ ਆਪਾਂ ਸੰਕਲਪ ਕਰੀਏ, ਕਿਉਂਕਿ ਜਦੋਂ ਕਦੇ ਮਾੜਾ ਜਿਹਾ ਵੀ ਦਿਮਾਗ ਖਰਾਬ ਹੁੰਦਾ ਉਦੋਂ ਮਹਾਰਾਜ ਆਪਣੇ ਆਪ ਹੀ ਠੀਕ ਕਰਦੇ ਨੇ ਵੀ ਇਹ ਸੰਕਲਪ ਕੀ ਕਰ ਲਿਆ ਤੂੰ। ਇਸ ਕਰਕੇ ਇਹ ਮਹਾਰਾਜ ਹੀ ਜਿੰਨੀਆਂ ਮਰਜ਼ੀ ਕਰਾ ਲੈਣ, ਪੌੜੀਆਂ ਸੱਚੇ ਪਾਤਸ਼ਾਹ ਦੇ ਹੱਥ ਵੱਸ ਹੈ। ਸਲੋਕ ਉਚਾਰਨ ਕਰਦੇ ਹਨ ਮਹਾਰਾਜ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਇਹ ਜਿਹੜੇ ਬ੍ਰਹਮ ਗਿਆਨੀ ਦਾ ਲੱਛਣ ਹੁੰਦਾ ਹੈ ਕਿ ਮਨ ਦੇ ਵਿੱਚ ਵੀ ਅਤੇ ਮੁੱਖ ਦੇ ਵਿੱਚ ਵੀ ਦੋਨਾਂ ਥਾਵਾਂ ਦੇ ਉੱਤੇ ਇੱਕੋ ਹੀ